ਜਾਊਂਗੇ। ਕਾਮ ਕ੍ਰੋਧਾਂ ਨਾਲ ਵੀ ਜੰਗ ਕਰਨਾ ਹੈ ਤੇ ਬਾਹਰ ਵੀ। ਜਫਰਨਾਮੀ ਸਤਿਗੁਰੂ ਕਰਮ ਘਰ ਪਾਤਸ਼ਾਹ ਲਿਖਦੇ ਹਨ, ਵਿਦੇ ਸਾਖੀਆ ਸਾਗਰੇ ਸਭ ਦਰੰਗ ਮਾਰਾ ਦਾਰਾ ਦਰੇ ਵਕਤ ਜੰਗ। ਐ ਸਾਖੀ ਵਾਹਿਗੁਰੂ ਮੈਨੂੰ ਨਾਮ ਰੂਪੀ ਸਬਦ ਹਰੇ ਰੰਗ ਦਾ ਪਿਆਲਾ ਬਖਸ਼ਿਸ਼ ਕਰੋ, ਜਿਹਦਾ ਬਲ ਮੈਂ ਪਾ ਕਰਕੇ ਬਾਹਰਲੇ ਦੁਸ਼ਮਣਾਂ ਨੂੰ ਅਤੇ ਅੰਤਰੀਵੀ ਕਾਮ ਕ੍ਰੋਧ ਰੂਪੀ ਦੁਸ਼ਮਣਾਂ ਨੂੰ ਮਾਰਨ ਵਿੱਚ ਸਫਲ ਹੋ ਸਕਾਂ। ਇਹ ਸਤਿਗੁਰੂ ਜੀ ਦੇ ਜਫਰਨਾਮੇ ਦੇ ਪਵਿੱਤਰ ਅਕਸ਼ਰ ਹਨ। ਅੱਜ ਅਸੀਂ ਇਹਨਾਂ ਚੀਜ਼ਾਂ ਨੂੰ ਨਹੀਂ ਜਾਣਦੇ ਹਾਂ, ਸੋ ਉਹ ਵਿਚਾਰ ਜਿਹੜੇ ਗੁਰਮੁਖ ਪਿਆਰਿਆਂ ਦਾ ਪਛਾਣਿਆ ਇਤਿਹਾਸ ਸ਼ਰਵਣ ਕੀਤਾ, ਉਹਨਾਂ ਦਾ ਜੀਵਨ ਆਪ ਹੀ ਆਪਣੀ ਮਿਸਾਲ ਹੈ। ਜਿਵੇਂ ਸੋਨੇ ਦੇ ਉੱਪਰ ਮਲੰਮਾ ਨਹੀਂ ਚੜ੍ਹਦਾ, ਭਾਵ ਸੋਨਾ ਇੰਨਾ ਸ਼ੁੱਧ ਆ ਉਹਦੇ ਤੇ ਮਲੰਮਾ ਚੜ੍ਹ ਹੀ ਨਹੀਂ ਸਕਦਾ। ਗੁਰਸਿੱਖ ਦਾ ਜੀਵਨ ਇੰਨਾ ਸੁੰਦਰ ਔਰ ਸੁਚੱਜਾ ਕਲਗੀਧਰ ਪਾਤਸ਼ਾਹ ਨੇ ਬਣਾਇਆ, ਇਹਦੇ ਤੇ ਨਾ ਨਿੰਦਿਆ ਦਾ, ਨਾ ਝੂਠ ਦਾ, ਨਾ ਝੂਠੀਆਂ ਸੋਨਤਾਂ ਦਾ, ਮਲੰਮਾ ਨਹੀਂ ਚੜ੍ਹਦਾ, ਸੋਨਾ ਸੋਨਾ ਹੀ ਰਹਿੰਦਾ। ਸੋ ਇਸ ਕਰਕੇ ਗੁਰਸਿੱਖ ਨੂੰ ਸਤਿਗੁਰੂ ਜੀ ਨੇ ਸੋਨੇ ਤੋਂ ਸਾਧ ਸੰਗਤ ਜੀ ਆਪਣੀ ਚਰਨ ਸ਼ੋ ਬਖਸ਼ਿਸ਼ ਕਰਕੇ ਆਪਣਾ ਸਰੂਪ ਬਖਸ਼ਿਆ। ਹੁਕਮਨਾਂ ਦੀ ਪੰਕਤੀ ਰਸੈਣ ਸ਼ਬਦ ਆਣ, ਪਾਰਕ ਲੋਹੇ ਨੂੰ ਸੋਨਾ ਬਣਾ ਸਕਦਾ ਪਰ ਪਾਰਕ ਨਹੀਂ, ਪਰ ਗੁਰੂ ਸਿੱਖ ਗੁਰੂ ਨੇ ਆਪਣੇ ਸਿੱਖ ਨੂੰ ਪਾਰਕ ਵਾਲੀ ਅਵਸਥਾ ਦਿੱਤੀ, ਉਹ ਸਿੱਖ ਗਾਹਾਂ ਵੀ ਸਿੱਖ ਬਣਾ ਸਕਦਾ। ਗੱਜ ਕੇ ਬੋਲੋ ਸਾਧਨਾ, ਜਗ ਤੇ ਸੁਣਾ ਹੈ ਮਰਨੇ ਕਾ ਨਾਮ ਜ਼ਿੰਦਗੀ ਹੈ, ਕਫਨ ਲਪੇਟੇ ਹੋਏ ਕਾਤਲ ਕੋ ਢੂੰਡਦੇ। ਗੁਰਸਿੱਖਾਂ ਨੇ ਜਦੋਂ ਦਾ ਸੁਣਿਆ ਕਿ ਮੌਤ ਦਾ ਨਾਮ ਜ਼ਿੰਦਗੀ, ਸਰ ਪਰ ਕਫਨ ਲਪੇਟੇ ਹੋਏ ਕਾਤਲ ਕੋ ਢੂੰਡਦੇ, ਬਾਕੀ ਦੁਨੀਆਂ ਤਾਂ ਡਰਦੀ ਆ ਕਿ ਮੈਨੂੰ ਕੋਈ ਮਾਰਨ ਵਾਲਾ ਨਾ ਮਿਲੇ, ਤੇ ਖਾਲਸਾ ਜਿਹੜਾ ਆਪ ਢੂੰਡਦਾ ਕਰਦਾ। ਭਾਵ ਐਸੀ ਉੱਚੀ ਅਵਸਥਾ ਇਹਨਾਂ ਗੁਰਮੁਖ ਪਿਆਰਿਆਂ ਦੀ ਹੋਇਆ ਕਰਦੀ ਹੈ, ਜਿਨ੍ਹਾਂ ਵਾਸਤੇ ਸਤਿਗੁਰੂ ਜੀ ਨੇ ਕਿਹਾ ਜੇ ਤਾਂ ਪ੍ਰੇਮ ਕਰਨ ਕਾ ਚਾਹੋ ਫਿਰ ਘਰ ਕਲੀ ਕਲੀ ਮੁਰੀ ਆਓ, ਜਿਸ ਮਾਰਗ ਪੈਰ ਧਰੀਜੈ ਫਿਰ ਦੀਜੈ ਕਾਣ ਨਾ ਤੀਜੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਸ਼ਬਦ ਆਉਂਦਾ ਹੈ, ਸੀਸ ਵੱਡਾ ਕਰ ਬੈਠਣ ਦੀਜੈ ਬਿਨ ਸਿਰ ਤੇ ਵਿਕਰੀਜੈ। ਦੁਨੀਆਂ ਕਹਿੰਦੀ ਕਿ ਬਿਨਾਂ ਸਿਰ ਤੋਂ ਸੇਵਾ ਕਿਵੇਂ ਕਰ ਸਕਦਾ। ਅੱਜ ਵੀ ਲੋਕ ਟੀਕਾ ਟਿੱਪਣੀਆਂ ਕਰਦੇ, ਬਾਬਾ ਦੀਪ ਸਿੰਘ ਕਲੀ ਦੇ ਸੀਸ ਲੈ ਕੇ ਨਹੀਂ ਲੜਿਆ, ਫਿਰ ਦੱਸੋ ਲੜਿਆ ਕੌਣ ਹੈ? ਬਾਬਾ ਦੀਪ ਸਿੰਘ ਸਾਹਿਬ ਜੀ ਲੜੇ ਤੇ ਲੜਿਆ ਕੌਣ ਹੈ? ਸਾਰੀ ਦੁਨੀਆ ਉਹਨਾਂ ਨੂੰ ਮੰਨ ਰਹੀ, ਇਤਿਹਾਸਕਾਰ ਮੰਨ ਰਹੇ ਹਨ। ਭਾਵ ਸਾਧ ਸੰਗਤ ਜੀ ਬਿਨਾਂ ਸਿਰ ਤੋਂ ਵੀ ਸਿੱਖ ਸੇਵਾ ਕਰ ਸਕਦਾ, ਜਿਨ ਖੰਡੇ ਬਾਜ ਦਾ ਅੰਮ੍ਰਿਤ ਛਕ ਲਿਆ ਉਹਦੇ ਵਿੱਚ ਇੰਨਾ ਬਲ ਆ ਜਾਂਦਾ ਕਿ ਕੱਟਣ ਤੋਂ ਬਾਅਦ ਵੀ ਮਰਦਾ ਨਹੀਂ। ਬ੍ਰਹਮ ਗਿਆਨੀ ਸਾਧ ਜੀਵ ਹੈ, ਨਹੀਂ ਮਰਦਾ। ਕਿੰਨੀਆਂ ਤੋਂ ਮਿਸਾਲਾਂ ਦੇਈਏ, ਬਿਆਨ ਤਾਂ ਬਣ। ਸੋ ਸਾਧ ਸੰਗਤ ਜੀ, ਭਾਈ ਸਾਹਿਬ ਨੇ ਜਿਹੜਾ ਇਤਿਹਾਸ ਸੁਣਾਇਆ ਬਹੁਤ ਸੁੰਦਰ ਅਕਸ਼ਰ ਸਨ, ਗੁਰੂ ਸਾਹਿਬ ਦੀਆਂ ਪੁਰਾਣੀਆਂ ਹਦਾਇਤਾਂ ਦੇ ਉੱਪਰ ਵੀ ਉਹਨਾਂ ਨੇ ਬਹੁਤ ਸੁੰਦਰ ਚਾਨਣ ਪਾਇਆ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵੀ ਆਪਣੇ 450 ਸਾਲ ਤੋਂ ਵੀ ਸਜੇ ਹਨ। ਤੇ ਜੇ ਕਹਾਂਗੇ ਅੱਜ ਮਾਡਰਨ ਗੁਰੂ ਚਾਹੀਦਾ ਤੇ ਫਿਰ ਗੁਰੂ ਨਵਾਂ ਪੈਦਾ ਕਰਨਾ ਪਵੇਗਾ। ਜੇ ਕਹਾਂਗੇ 5 ਕਤਾਰ ਹੈ, ਇਹ ਵੀ ਸਤਿਗੁਰਾਂ ਦੇ ਵੇਲੇ ਦੇ ਚੱਲੇ ਆ ਰਹੇ ਹਨ। ਜੇ ਕਹੀਏ 5 ਬਾਣੀਆਂ, ਇਹ ਵੀ ਸਤਿਗੁਰਾਂ ਦੇ ਵੇਲੇ ਦੀਆਂ ਚੱਲੀਆਂ ਆ ਰਹੀਆਂ ਹਨ। ਤੇ ਜਿਹੜੇ ਕੜਾਹੀ ਪੁੱਛਣੇ ਨੇ ਦੇਖ ਬਣਾਉਣੇ, ਉਹ ਵੀ ਪੁਰਾਣੇ ਤੁਰੇ ਆ ਰਹੇ ਹੈ। ਜਿਹੜੇ ਖੰਡੇ ਬਾਜ ਨੇ ਆਪਾਂ ਅੰਮ੍ਰਿਤ ਪਾਉਣੇ ਹੈ, ਉਹ ਵੀ ਪੁਰਾਣੇ ਤੁਰੇ ਆ ਰਹੇ ਹੈ। ਇਸ ਕਰਕੇ ਸਾਧ ਸੰਗਤ ਜੀ, ਆਕਾਸ਼, ਚੰਦ, ਸੂਰਜ, ਧਰਤੀ, ਇਹ ਵੀ ਪੁਰਾਣੀ ਤੁਰੀ ਆ ਰਹੀ ਹੈ। ਸਾਡੀਆਂ ਅੱਖਾਂ, ਸਾਡੇ ਨੱਕ, ਕੰਨ, ਪੈਰ, ਹੱਥ, ਇਹ ਸਾਡੇ ਪੁਰਾਣੇ ਬਜ਼ੁਰਗਾਂ ਦੇ ਵੀ, ਇਹ ਵੀ ਸਾਡੇ। ਨਵੀਂ ਚੀਜ਼ ਕਿਹੜੀ? ਉਹੋ ਕੁਝ ਤੁਰਿਆ ਆ ਰਿਹਾ। ਇਸ ਕਰਕੇ ਸਾਧ ਸੰਗਤ ਜੀ, ਕਈ ਬੰਦੇ ਵਿਚਾਰ ਨੂੰ ਨਾ ਸਮਝਦੇ ਹੋਏ ਟੀਕਾ ਟਿੱਪਣੀਆਂ ਕਰਨੀਆਂ ਸ਼ੁਰੂ ਕਰ ਦਿੰਦੇ ਹਨ, ਪਰੰਤੂ ਇਹਨਾਂ ਚੀਜ਼ਾਂ ਨੂੰ ਸਮਝਣ ਦੀ ਲੋੜ ਹੈ। ਅੱਜ ਵੀ ਤੁਸੀਂ ਪਹਾੜਾਂ ਵਿੱਚ ਚਲ ਜਾਓ, ਜਿੱਥੇ ਟੈਂਕ ਗੱਡੀਆਂ ਨਹੀਂ ਜਾਂਦੀਆਂ ਉੱਥੇ ਖੱਚਰਾਂ ਘੋੜੇ ਜਾਂਦੇ ਹੈ। ਅੱਜ ਵੀ ਲੋੜ ਪੈਂਦੀ ਹੈ ਸਮੇਂ ਦੇ ਅਨੁਸਾਰ। ਜੇ ਤੁਸੀਂ ਕਹਾਂਗੇ ਅੱਜ ਇਸ ਕਿਰਪਾਨ ਦੀ ਕੀ ਲੋੜ ਹੈ, ਲੋੜ ਤਾਂ ਗੁਰੂ ਦਾ ਹੁਕਮ ਮੰਨਣ ਦੀ ਹੈ। ਜੇ ਅੱਜ ਕਹਾਂਗੇ ਗੋਟਾਂ ਦੇ ਨਾਲ ਆਪਾਂ ਗੁਰਸਿੱਖੀ ਪੈਦਾ ਕਰ ਲਈਏ, ਅੱਜ ਗੋਟਾਂ ਸ਼ਰਾਬ ਮੀਟ ਤੇ ਹਜਾਮਤਾਂ ਕਰਨ ਵਾਲੇ ਜ਼ਿਆਦਾ ਹੋਣਗੀਆਂ, ਉਹ ਕਹਿਣਗੇ ਅਕਾਲ ਤਖ਼ਤ ਦਾ ਜਥੇਦਾਰ ਵੀ ਮੋਨਾ ਚਾਹੀਦਾ। ਇਹ ਅਸਲੀਅਤ ਤਾਂ ਕਦੇ ਪ੍ਰਗਟ ਹੋ ਹੀ ਨਹੀਂ ਸਕਦੀ। ਪਰੰਤੂ ਇਹੋ ਜਿਹੀਆਂ ਜਿਹੜੀਆਂ ਨਿਸ਼ਚਿਤ ਵਿਚਾਰਾਂ ਹਨ ਇਹਨਾਂ ਚ ਵੀ ਪੈਣਾ ਚਾਹੀਦਾ। ਗੁਰੂ ਦਾ ਬਾਣਾ, ਗੁਰੂ ਦੀ ਬਾਣੀ, ਗੁਰੂ ਦੀਆਂ ਚਲਾਈਆਂ ਹੋਈਆਂ ਜਿਹੜੀਆਂ ਰਸਮਾਂ ਹਨ ਇਹ ਅਟਲ ਰਹਿਣੀਆਂ। ਸਾਡੀਆਂ ਬਣਾਈਆਂ ਹੋਈਆਂ ਸਾਇੰਸ ਦੀਆਂ ਚੀਜ਼ਾਂ ਚੰਦ ਦੇਣਾ ਹਨ। ਸਾਇੰਸ ਕਈ ਵਾਰੀ ਵਧੀ ਹੈ, ਕਈ ਵਾਰੀ ਘਟੀ ਹੈ। ਰਾਮਚੰਦਰ ਜੀ ਵੇਲੇ ਬੜੀ ਸਾਇੰਸ ਸੀ, ਕ੍ਰਿਸ਼ਨ ਜੀ ਵੇਲੇ ਬੜੀ ਸਾਇੰਸ ਸੀ, ਕਈ ਵਾਰੀ ਬੰਦਾ ਮੁੜ ਕੇ ਫੇਰ ਉਹ ਧਾਤੂ ਯੁੱਗ ਦਾ ਬਣ ਜਾਂਦਾ। ਇਸ ਕਰਕੇ ਸਾਹ ਇਹ ਤਾਂ ਬੁੱਧੀ ਦੇ ਖੇਡ ਹਨ। ਖਾਲਸਾ ਜਿਹੜਾ ਬੁੱਧੀ ਦੇ ਦਾਇਰੇ ਤੋਂ ਉੱਪਰ ਰਹਿੰਦਾ। ਖਾਲਸੇ ਦਾ ਦੇਸ਼ ਕਿਹੜਾ ਹੈ? ਬੇਗਮਪੁਰਾ। ਸਹਿਰ ਕੋ ਨਾਓ, ਦੂਖਾਂ ਦੁੱਖ ਨਹੀਂ ਤੇ ਠਾਓ, ਨਾ ਤਸਵੀਰ ਖਰਾਜ ਨਾ ਮਾਲ, ਖੌਫ ਨਾ ਖਤਾ ਨਾ ਤਰਸ ਜਵਾਲ। ਬਾਬਾ ਜਵਾਲਾ ਸਿੰਘ ਨੂੰ ਕਿਹਾ, ਮਹਾਰਾਜ ਖਾਲਸਿਆਂ ਦੇ ਕੋਲ ਤਾਂ ਕੁਝ ਵੀ ਨਹੀਂ ਤੇ ਵਿਰੋਧੀਆਂ ਨੇ ਤੋਪਾਂ ਬਣਾ ਲਈਆਂ, ਬੰਬ ਬਣਾ ਲਾਏ, ਤੁਸੀਂ ਖਾਲਸੇ ਦੀ ਗੱਲ ਕਰਦੇ ਕਿਵੇਂ ਕੁਝ ਮਿਲੇਗਾ? ਕਹਿੰਦੇ ਜਿੱਦਣ ਖਾਲਸੇ ਨੂੰ ਮਹਾਰਾਜ ਨੇ ਦੇਣਾ ਇਹ ਸਾਰੀ ਮਸ਼ੀਨਰੀ ਮਿੱਟੀ ਬਣ ਜਾਣੀ ਹੈ ਤੇ ਡੰਡੇ ਤਲਵਾਰਾਂ ਬਣ ਜਾਣੇ ਹਨ। ਜਿੱਦਣ ਖਾਲਸੇ ਦੇ ਮਹਾਰਾਜ ਨੇ ਬਖਸ਼ਿਸ਼ ਕਰਨੀ ਹੈ ਤੇ ਬੰਬ ਸਾਰੇ ਮਿੱਟੀ ਬਣ ਜਾਣੇ ਹੈ। ਛੇਵੇਂ ਪਾਤਸ਼ਾਹ ਜਿਹੜੇ ਅੰਮ੍ਰਿਤਸਰ ਜੰਗ ਲੜਿਆ, ਕਿਹੜੀ ਤੋਪ ਨੇ ਸ਼ਾਹਜਹਾਂ ਨੂੰ ਹਰਾਇਆ ਸੀ? ਉਹ ਲੱਕੜ ਦੀ ਤੋਪ ਅੱਜ ਵੀ ਮੌਜੂਦ ਹੈ, ਜਿਹਦੇ ਘਾਹ ਫੂਸ ਵੱਟੇ ਭਰੀ ਗਏ ਤੇ ਜਾ ਕੇ ਗੋਲੇ ਬਣ ਕੇ ਵੱਜੇ ਸਨ। ਖਾਲਸੇ ਨੂੰ ਤਾਂ ਕਲਗੀਧਰ ਪਾਤਸ਼ਾਹ ਦੀ ਸ਼ਕਤੀ ਮਿਲਣੀ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਕਲਾ ਮਿਲਣੀ ਹੈ। ਬਾਕੀ ਜਿਹੜੀਆਂ ਚਤਰਾਈ ਦੀਆਂ ਕਲਾ ਹਨ ਇਹਨਾਂ ਨੂੰ ਗੁਰੂ ਘਰ ਨੇ ਨਹੀਂ ਮੰਨਿਆ। ਜਦ ਤੱਕ ਆਪਣੀ ਚਤਰਾਈ ਵਿੱਚ ਰਹਾਂਗੇ ਸਤਿਗੁਰੂ ਦਾ ਬਲ ਨਹੀਂ ਮਿਲਣਾ। ਗੱਜ ਕੇ ਬੋਲੋ ਸਾਧਨਾਮ, ਸੁਆਓ ਦਾਸ ਸਮੇਂ ਦੇ ਅਨੁਸਾਰ ਸ਼ਬਦ ਵਿਚਾਰ ਕਰਨਗੇ। ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਟੋਡੀ ਰਾਗ ਵਿੱਚ ਫਰਮਾਉਂਦੇ ਹਨ, ਟੋਡੀ ਮਹੱਲਾ ਪੰਜਵਾ, ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਤੱਤੀ ਤਵੀ ਤੇ ਬੈਠੇ ਹੈ। ਤੱਤੀ ਤਵੀ ਤੋਂ ਤੇਗ ਤਲਵਾਰ ਬਣੀ ਹੈ, ਤੱਤੀ ਤਵੀ ਤੋਂ ਤੇਗ ਬਣੀ ਹੈ, ਤੱਤੀ ਤਵੀ ਤੋਂ ਖੰਡਾ ਬਣਿਆ, ਤੱਤੀ ਤਵੀ ਤੋਂ ਬਾਟਾ ਬਣਿਆ, ਤੱਤੀ ਤਵੀ ਤੋਂ ਉਹ ਸਰਵਨੋ ਤੋਂ ਸਾਡੇ ਪਤਾਰ ਬਣੇ। ਗੱਜ ਕੇ ਬੋਲੋ ਸਾਧਨਾ। ਹੁਣ ਅੱਜ ਮਾਡਰਨ ਕਹੀਏ ਮਹਾਰਾਜ ਦਾ ਸਰਵਨੋ ਦਾ ਕੜਾ ਆਪਾਂ ਸੋਨੇ ਦੇ ਪਾਈਏ, ਕੰਘਾ ਸਤਿਗੁਰੂ ਨੇ ਕਾਰ ਦਾ ਕਿਹਾ ਆਪਾਂ ਗੈਂਡੇ ਦਾ ਰੱਖ ਲਈਏ। ਗੱਲ ਪਿਆਰੇ ਗੁਰੂ ਦੇ ਹੁਕਮ ਦੀ ਹੈ, ਹੁਕਮ ਮੰਨਿਆ ਹੋਗਾ ਪ੍ਰਵਾਨ ਤਾਂ ਸਤਮੇ ਦਾ ਮਹਿਲ ਪਾਏ ਸੀ। ਸਤਿਗੁਰੂ ਜੀ ਤ੍ਰੈ ਕਾਲ ਦਰਸੀ ਸਨ, ਉਹਨਾਂ ਨੂੰ ਪਤਾ ਵੀ ਸਾਇੰਸ ਬਹੁਤ ਵੱਧ ਜਾਣੀ ਹੈ। ਮੈਂ ਸਿੱਖਾਂ ਨੂੰ ਸਾਇੰਸ ਦੇ ਅਨੁਸਾਰ ਗੱਲਾਂ ਦੱਸ ਜਾਵਾਂ। ਉਹਨੇ ਜੋ ਸਾਨੂੰ ਵਾਸਤੂ ਦਿੱਤੀ ਹੈ ਤਿੰਨਾਂ ਲੋਕਾਂ ਦੇ 14 ਭਵਨਾਂ ਦੇ ਖਾਲਸੇ ਦੀ ਸਹਾਈ ਹੋਣੀ ਹੈ। ਜਦੋਂ ਵੀ ਕੋਈ ਸਿੱਖਾਂ ਦਾ ਬਜ਼ੁਰਗ ਨੌਜਵਾਨ ਮਿਰਤਕ ਹੁੰਦਾ, ਪੈਰੀ ਦਾ ਮੌਜੇ ਕੋਈ ਨਹੀਂ ਪਾਉਂਦਾ, ਇਸ਼ਨਾਨ ਕਰਾ ਕੇ ਸੀਸ ਤੇ ਦਸਤਾਰ ਜ਼ਰੂਰ ਸਜਾਈ ਜਾਂਦੀ ਹੈ। ਜੇ ਮਰਨ ਵੇਲੇ ਵੀ ਸਿਰ ਤੇ ਦਸਤਾਰ ਸਜਾਈ ਤੋਂ ਬਿਨਾਂ ਸਾਡੀ ਕਰਿਆਣ ਨਹੀਂ, ਕੀਰਤਨ ਸੋਹਲਾ ਪੁਰਾਣਾ ਹੀ ਪੜ੍ਹੇ ਤੋਂ ਬਿਨਾਂ, ਪੁਰਾਣੀ ਅਰਦਾਸ ਕੀਤੇ ਤੋਂ ਬਿਨਾਂ, ਤੇ ਫਿਰ ਸਾਹ ਸਹੀ ਦਸਤਾਰ ਸਜਾਉਣ ਵਿੱਚ ਹਰਜ ਕੀ ਹੈ? ਜੇ ਮਰਿਆਂ ਦੀ ਕਲਿਆਣ ਦਸਤਾਰ ਸਜਾਉਣਾ ਹੈ ਤੇ ਫਿਰ ਜਿੰਦਿਆਂ ਦੀ ਸਜਾਉਣੀ ਚਾਹੀਦੀ ਹੈ। ਸਤਿਗੁਰੂ ਜੀ ਨੇ ਸਾਬਤ ਸੂਰਤ ਦਸਤਾਰ ਤਰ੍ਹਾਂ ਬਣਾਇਆ, ਜਿਹੜੇ ਵਿਆਹ ਨੂੰ ਜਾਂਦੇ ਕਿਰਪਾਨ ਵੀ ਫੜਦੇ, ਸਾਰੇ ਦਸਤਾਰਾਂ ਵੀ ਸਜਾਉਂਦੇ ਹਨ। ਜੇ ਕਿਰਪਾਨ ਦੀ ਲੋੜ ਉਸ ਵੇਲੇ ਹੈ ਤੇ ਦਸਤਾਰ ਦੀ ਲੋੜ ਉਸ ਵੇਲੇ ਹੈ ਤੇ ਅੱਗੇ ਪਿੱਛੇ ਸਾਹ ਸਹੀ ਕਿਉਂ ਨਹੀਂ ਲੋੜ? ਸਤਿਗੁਰੂ ਜੀ ਦੇ ਹੁਕਮ ਹਨ, ਨਿਸ਼ਾਨੇ ਸਿੱਖੀ, ਪੰਜ ਹੱਥ ਪਾਪ, ਹਰ ਗਿਸਣਾ ਬਾਚਕ, ਪੰਜ ਮੁਆਫ, ਕੜਾ ਕਾਰਡੋ ਕਸ਼ਕੰਗੇ ਬਿਦਣ, ਹੱਥ ਕੇਸ ਹੇਤ ਜੁਮਲੇ ਨਿਸ਼ਾਨ, ਕਦੀ ਮੁਆਫੀ ਹੋ ਹੀ ਨਹੀਂ ਸਕਦੀ। ਇਸ ਕਰਕੇ ਪਿਆਰੇ ਰਹੋ ਵਿਚਾਰ, ਪੰਜਵੇਂ ਪਾਤਸ਼ਾਹ ਜੀ ਫਰਮਾਉਂਦੇ ਹਨ, ਰਤਨਾ ਗੁਣ ਗੁਣ ਕਾਲਨਿਤ ਗਾਇਣ, ਰਤਨਾ ਦੁਆਰਾ ਗੋਲੋਕ ਪ੍ਰਿਥਵੀ ਦਾ ਪਾਲ ਪਾਲਕ ਰੱਖਕ ਹੈ, ਉਹਦੇ ਜੋ ਗੁਣ ਹਨ, ਨਿਧੀ ਖਜ਼ਾਨਾ ਰੂਪੀ ਵਾਹਿਗੁਰੂ, ਉਹਦੇ ਭਾਈ ਗਾਵੋ, ਫਿਰ ਤੁਹਾਡੀ ਕਲਿਆਣ ਹੋ ਜਾਵੇਗੀ। ਜਿਵੇਂ ਰਤਨਾ ਨੇ ਸਾਧਾ ਹੋਇਆ ਅੰਨ ਖੂਨ ਬਣ ਕੇ ਸਾਡੇ ਜਰੇ ਜਰੇ ਚ ਸਮਾ ਜਾਂਦਾ, ਇਸੇ ਤਰ੍ਹਾਂ ਰਤਨਾ ਨੇ ਜਪਿਆ ਹੋਇਆ ਨਾਮ ਵੀ ਰੋਮ ਰੋਮ ਵਿੱਚ ਸਮਾ ਜਾਂਦਾ। ਰਤਨਾ ਜਿਹੜੀ ਸਾਡੇ ਸਰੀਰ ਦੀ ਜੜ ਹੈ, ਜਿਵੇਂ ਜੜ ਨੂੰ ਪਾਣੀ ਦੇਣ ਨਾਲ ਬ੍ਰਿਕਸ਼ ਦੇ ਹਰ ਪੱਤੇ ਜਰੇ ਜਰੇ ਚ ਪਹੁੰਚ ਜਾਂਦਾ, ਇਸ ਤਰ੍ਹਾਂ ਰਤਨਾ ਨਾਲ ਸਿਮਰਨ ਕਰਨੇ ਨਾਲ ਸਰੀਰ ਦੇ ਰੋਮ ਰੋਮ ਵਿੱਚ ਆਪੇ ਸਿਮਰਨ ਵਿਆਪਕ ਹੋ ਜਾਂਦਾ। ਤਾਂ ਦੇ ਰਤਨਾ ਦੁਆਰਾ ਸਤਨਾਮ ਵਾਹਿਗੁਰੂ ਦਾ ਹਮੇਸ਼ਾ ਹੀ ਗੁਰਸਿੱਖ ਨੂੰ ਯਾਦ ਕਰਨਾ ਚਾਹੀਦਾ। ਸਾਂਤ ਸਹਿਜ ਰਹਿਮਤ ਮਾਨੇ ਉਪਜਿਓ, ਕਹਿੰਦੇ ਜੀ ਯਾਦ ਕਰਨ ਦਾ ਲਾਭ ਕੀ ਹੈ? ਕਹਿੰਦੇ ਸ਼ਾਂਤੀ ਪੈਦਾ ਹੋ ਜਾਂਦੀ ਹੈ, ਰਹਿਤ ਆਨੰਦ ਮਨ ਉਪਜਿਓ ਮਨ ਵਿੱਚ ਪੈਦਾ ਹੋ ਜਾਂਦਾ ਹੈ। ਹੋਰ ਸਤਿਗੁਰੂ ਜੀ ਕੀ ਲਾਭ ਹੈ? ਸਗਲੇ ਦੁੱਖ ਪਲਾਇਣ, ਉਹਨਾਂ ਦੇ ਸਾਰੇ ਦੁੱਖ ਭੱਜ ਜਾਂਦੇ ਹਨ। ਹੁਣੇ ਗੁਰਸਿੱਖ ਦਾ ਦੱਸ ਕੇ ਗਏ ਨਾ ਕਿ ਜੋ ਨਾ ਦੁੱਖ ਨੇ ਦੁੱਖ ਨਹੀਂ ਮੰਨੇ। ਅਸਲੀ ਰਸਤਾ ਸੀ ਭਾਈ ਮਤੀ ਦਾਸ ਦੇ ਸੀਰ ਤੇ ਆਰਾ ਫਿਰਿਆ, ਜਾਗੀ ਫੜੀਗਾ ਬਾਣੀ ਦੇ ਬਾਰੇ ਦੁੱਖ ਲੱਗਿਆ ਹੀ ਨਹੀਂ। ਭਾਈ ਮਨੀ ਸਿੰਘ ਦਾ ਇਤਿਹਾਸ ਪੜ੍ਹੋ, ਤਰ੍ਹਾਂ ਭਾਈ ਤਾਰੂ ਸਿੰਘ ਦੀ ਖੋਪਰੀ 21 ਦਿਨ ਡਾਹੀ ਛੱਡੀ ਤੇ ਜਾਗੀ ਪੜੀ ਰਹੇ। ਅੱਜ ਕੋਈ ਮਾਂ ਦਾ ਪੁੱਤ ਬਿਨਾਂ ਅੰਮ੍ਰਿਤਧਾਰੀ ਤੋਂ ਖੋਪਰੀ ਲਾਈ ਹੋਵੇ ਇੱਕ ਦਿਨ ਜਿੰਦਾ ਰਹਿ ਕੇ ਦੱਸੇ? ਤੇ ਖਾਲਸਿਆਂ ਦੀਆਂ ਸ਼ਕਤੀਆਂ ਖੋਪਰੀ ਲਾਈ ਹੋਵੇ ਤੇ ਜਾਗੀ ਪੜੀ ਜਾ ਤੇ 21 ਦਿਨ ਜਿੰਦਾ ਰਹੇ ਤੇ ਆਪਣੀ ਇੱਛਾ ਨਾਲ ਕੂਜੜਾ ਲਗਾਰਾ ਮਾਰੇ? ਇਹ ਕਾਹਦਾ ਬਲ ਹੈ? ਇਹ ਪੰਜਾਂ ਬਾਣੀਆਂ ਦਾ ਬਲ ਹੈ, ਪੰਜਾਂ ਸਿਤਾਰਾਂ ਦਾ ਬਲ ਹੈ, ਠੰਡੇ ਬਾਟੇ ਦੇ ਅੰਮ੍ਰਿਤ ਦਾ ਬਲ ਹੈ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ, ਕੱਲ ਵੀ ਤਾਂ ਪਾਤਸ਼ਾਹ ਦੀ ਕਿਰਪਾ ਦਾ ਬਲ ਹੈ। ਗੱਜ ਕੇ ਬੋਲੋ ਸਾਖ। ਅੱਜ ਕਹਿੰਦੇ ਜੀ ਦਾੜੀਆਂ ਵਾਲੇ ਕੀ ਕਰਦੇ ਹਨ? ਬਾਬਾ ਨਾਨਕ ਕੌਣ ਸੀ? ਪੱਤੀ ਤਵੀ ਤੇ ਬੈਠਣ ਵਾਲੇ ਕੌਣ ਸਨ? ਹਿੰਦੁਸਤਾਨ ਦਾ ਧਰਮ ਚਾਉਣ ਵਾਲੇ ਕੌਣ ਸਨ? ਕਲੀ ਤੇ ਸੀਸ ਲੈ ਕੇ ਲੜਨ ਵਾਲੇ ਕੌਣ ਸਨ? ਸਰਦਾਰ ਭਵੀਰ ਸਿੰਘ ਕੌਣ ਸਨ? ਜੱਸਾ ਸਿੰਘ ਸੁਲਤਾਨੁਲ ਕੌਮ ਕੌਣ ਸਨ? ਜੱਸਾ ਸਿੰਘ ਰਾਮਗੜੀਏ ਕੌਣ ਸਨ? ਜਦੋਂ ਵੀ ਦੁਨੀਆਂ ਦੇ ਕੁਰਬਾਨੀ ਕੀਤੀ ਆ ਜਾਂ ਦੁਨੀਆਂ ਦੇ ਕੋਈ ਮਜ਼ਹਬ ਚੱਲਿਆ, ਭਗਵਾਨ ਬੁੱਧ ਲੈ ਲਓ, ਈਸਾ ਲੈ ਲਓ, ਮੂਸਾ ਲੈ ਲਓ, ਅਬਰਾਹਿਮ ਲੈ ਲਓ, ਵੇਦਾਂ ਦੇ ਰਿਸ਼ੀ ਮੁਨੀ ਲੈ ਲਓ, ਰਾਮ ਕ੍ਰਿਸ਼ਨ ਲੈ ਲਓ, ਦੁਰਗਾ ਦੇਵੀ ਲੈ ਲਓ, ਜਿਨ ਦੈਂਤਾਂ ਦਾ ਨਾਸ ਕੀਤਾ ਸਾਰੇ ਕੇਸਾਧਾਰੀ ਹੈ, ਔਰ ਜਿਨ੍ਹਾਂ ਨੂੰ ਆਪਾਂ ਗੁਰੂ ਮੰਨਦੇ ਹਾਂ ਭਾਵੇਂ ਉਹ ਕਿਸੇ ਧਰਮ ਦੇ ਹਨ, ਉਹਨਾਂ ਸਾਰਿਆਂ ਦੇ ਗੁਰੂ ਹੀ ਜਟਾ ਜੂਟ ਹਨ। ਤੇ ਜੇ ਸਾਡਾ ਪਿਓ ਜਟਾ ਜੂਟ ਹੈ ਤੇ ਸਾਨੂੰ ਸਾਹ ਸਰਬ ਪਿਓ ਦੀ ਸੂਰਤ ਤੋਂ ਪਾਸੇ ਜਾ ਕੇ ਤੁਰਨ ਦਾ ਕੋਈ ਹੱਕ ਬਣਦਾ? ਪਦਾਰਥ ਨਹੀਂ, ਕਮਜ਼ੋਰੀਆਂ ਨੂੰ ਧਾਰਨ ਕਰਕੇ ਆਪਾਂ ਟੀਕਾ ਟਿੱਪਣੀਆਂ ਕਰਦੇ ਹਾਂ। ਜਦੋਂ ਮਹਾਰਾਜ ਮੱਕੇਗਾ ਸਾਧੂ ਨੂੰ ਪੁੱਛਿਆ ਵੀ ਤੁਹਾਡਾ ਤੇਜ ਕਿਉਂ ਆ? ਕਹਿੰਦੇ ਹਿੰਦੂ ਮੁਸਲਿਮ ਸਿਰ ਗੁੰਮ ਕੀਏ ਜਹੀਰ। ਕਹਿੰਦੇ ਹਿੰਦੂ ਮੁਸਲਮਾਨ ਸਿਰ ਗੁੰਮ ਹੋ ਗਏ ਤਾਂ ਜਹੀਰ ਕਮਜ਼ੋਰ ਬਣ ਗਏ ਹਨ। ਤੇ ਹੁਕਮਨਾਮੇ ਪੜ੍ਹੋ ਸਤਿਗੁਰਾਂ ਦੇ, ਮੀਲੇ ਮਸੰਦੀਏ, ਧੀਰ ਮਲੀਏ, ਰਾਮ ਰਾਈਏ, ਕੁੜੀ ਮਾਰ, ਨੜੀ ਮਾਰ, ਸਿਰ ਗੁੰਮ, ਇਹਨਾਂ ਦਾ ਮਿਲਵਰਤਨ ਨਹੀਂ ਕਰਨਾ। ਮੈਂ ਨੀ ਲਿਖਿਆ ਇਹ ਹੁਕਮਨਾਮਾ, ਕਲਗੀਧਰ ਪਾਤਸ਼ਾਹ ਦਾ ਲਿਖਿਆ। ਅਸੀਂ ਚਾਰ ਸਿਰੋ ਮਹਾਰਾਜ ਦੀਆਂ ਆਗਿਆਵਾਂ ਦਾ ਪਾਲਣ ਦਾ ਕੀ ਕਰਨਾ? ਅਸੀਂ ਸਗੋਂ ਗੁਰੂ ਦੀ ਆਗਿਆ ਤੇ ਟੀਕਾ ਟਿੱਪਣੀਆਂ ਕਰਨ ਲੱਗ ਪਏ ਹਾਂ। ਸੱਚੀ ਸੇਵਾ ਕੀ ਹੈ? ਆਗਿਆ ਸਾਹਮਣੇ ਸਾਹਿਬ ਸੇਵਾ, ਗੁਰ ਕਹਿਆ ਤਾਂ ਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਭਾਵੋ। ਅੱਜ ਦੇ ਤੇ ਕਹਿੰਦੇ ਗੁਰੂ ਨੇ ਸਾਥਾਂ ਚ ਆਪਣੀ ਫੌਜ ਲੜਾ ਲਈ, ਪੁਲ ਬਣਾ ਕੇ ਚੱਲ ਜਾਂਦੇ। ਜਦੋਂ ਮਹਾਰਾਜਾ ਰਣਜੀਤ ਸਿੰਘ ਨੇ ਅਟਕ ਦਰਿਆ ਪਾਰ ਕੀਤਾ ਕਿਹੜੇ ਪੁਲ ਤੋਂ ਕੀਤਾ ਸੀ? ਘੋੜਾ ਲੈ ਕੇ ਜਲਦੀ ਪੜ੍ਹਨ ਲੱਗ ਪਿਆ ਸੀ ਨਾ। ਜੇ ਦਰਿਆ ਮਹਾਰਾਜਾ ਰਣਜੀਤ ਸਿੰਘ ਨੂੰ ਰਾਹ ਦੇ ਸਕਦਾ ਸਾਨੂੰ ਵੀ ਦੇ ਸਕਦਾ, ਪਰ ਰਣਜੀਤ ਸਿੰਘ ਦਾ ਵਿਸ਼ਵਾਸ ਚਾਹੀਦਾ। ਗੱਜ ਕੇ ਬੋਲੋ ਸਤਨਾਮ। ਹਜ਼ੂਰ ਕਹਿੰਦੇ ਹੋ ਜਿਹੜੇ ਗੁਰਮੁਖ ਹਨ, ਸਤਿਗੁਰੂ ਜੀ ਬਾਣੀ ਪਾਉਣ ਵਾਲਿਆਂ ਦੇ ਸਾਰੇ ਦੁੱਖਾਂ ਨੂੰ ਸਗਲੇ ਦੁੱਖ ਪਲਾਇਣ, ਉਹਨਾਂ ਦੇ ਸਾਰੇ ਦੁੱਖ ਜਿਹੜੇ ਪਲਾਇਣ ਭੱਜ ਜਾਂਦੇ ਹਨ। ਰਹਾਲ ਵਿਸਰਾਮ ਦੇ ਕਰਦੇ ਗੁਰੂ ਗਰੀਬ ਨਿਵਾਜ ਕਰਵਾਉਂਦੇ ਹਨ। ਜੋ ਮੰਗ ਹੈ ਸੋਈ ਸੋਈ ਪਾਵ ਹੈ, ਗੁਰੂ ਦਾ ਗੁਰਸਿੱਖ ਸਤਿਗੁਰਾਂ ਦੇ ਚਰਨਾਂ ਚ ਜਿਹੜੀ ਜਿਹੜੀ ਦਾਤ ਮੰਗਦਾ ਹੈ ਉਹ ਪ੍ਰਾਪਤ ਕਰ ਲੈਂਦਾ ਹੈ। ਮਹਾਰਾਜ ਕਿਵੇਂ ਦਾਤ ਪ੍ਰਾਪਤ ਕਰਦਾ ਹੈ? ਸੇਵਾ ਹਰ ਕੇ ਚਰਨ ਰਸਾਇਣ, ਜਿਹੜੇ ਸਤਿਗੁਰਾਂ ਦੇ ਪਾਵਨ ਚਰਨ ਰਸਾਇਣ, ਪਾਠ ਦੀ ਬੱਤੀ ਮੰਗ ਗੁਰਸਿੱਖ ਨੂੰ ਬਦਲ ਦੇਣ ਵਾਲੇ ਹਨ। ਜਿਵੇਂ ਗੁਰੂ ਅੰਗਦਾਸ ਜੀ ਮਹਾਰਾਜ ਲੰਗਰ ਚ ਗਏ, ਭਾਈ ਹੰਦਾਲ ਜੀ ਸੰਧੂ ਸਾਹਿਬ ਪ੍ਰਧਾਨ ਸਾਹਿਬ ਬੈਠੇ ਹਨ, ਉਹਨਾਂ ਦੇ ਬਜ਼ੁਰਗ ਸਨ, ਆਟਾ ਗੁੰਨ ਰਹੇ ਸਨ। ਕਹਿਣ ਲੱਗੇ ਕਿ ਲੰਗਰ ਦਾ ਸਤਿਕਾਰ ਵੀ ਜ਼ਰੂਰੀ ਹੈ ਤੇ ਸਤਿਗੁਰਾਂ ਦਾ ਵੀ ਹੁਣ ਕਿਵੇਂ ਕੀਤਾ ਜਾਏ? ਦੇਖੋ ਭਾਈ ਸਾਹਿਬ ਦੀ ਸੋਚ, ਦੋਵੇਂ ਹੱਥ ਆਟੇ ਨਾਲ ਗੁੱਝ ਪਿੱਠ ਤੇ ਰੱਖ ਲੈ ਤੇ ਮਾਕੜ ਸਤਿਗੁਰਾਂ ਦੇ ਚਰਨਾਂ ਨੂੰ ਛੁਆ ਕੇ ਮੱਥਾ ਟੇਕ ਦਿੱਤਾ। ਕਹਿੰਦੇ ਭਾਈ ਹੰਦਾਲ ਸ਼ਾਬਾਸ਼, ਤੇਰੀ ਅਕਲ ਤਰੀਫੇ ਕਾਬਲ ਹੈ, ਐਡੀ ਸੋਝੀ ਤੈਨੂੰ ਦਿੱਤੀ ਗੁਰੂ ਨਾਨਕ ਸਾਹਿਬ ਨੇ। ਕਹਿੰਦੇ ਮਹਾਰਾ ਆਪ ਦੇ ਚਰਨਾਂ ਚ ਸੋਝੀ ਮਿਲੀ, ਮੈਂ ਕਿੱਥੋਂ ਲਿਆਉਣੀ ਸੀ? ਕਹਿੰਦੇ ਜਦ ਤੇਰੀ ਸੰਪਰਦਾ ਚੱਲੇਗੀ, ਜਦੋਂ ਵੀ ਗੁਰੂ ਘਰ ਨੂੰ ਮੱਥਾ ਟੇਕਣਗੇ ਇਸੇ ਤਰ੍ਹਾਂ ਟੇਕਣਗੇ। ਗੱਜ ਕੇ ਬੋਲੋ ਸਾਧਨਾ। ਭਾਵ ਗੁਰਸਿੱਖਾਂ ਦੇ ਮਨ ਵਿੱਚ ਗੁਰੂ ਚਰਨਾਂ ਦਾ ਐਡਾ ਵੱਡਾ ਪਿਆਰ ਹੈ, ਜਿਹੜੇ ਗੁਰੂ ਚਰਨਾਂ ਦਾ ਧਿਆਨ ਕਰਦੇ ਹਨ ਉਹਨਾਂ ਦੀਆਂ ਸਾਰੀਆਂ ਕਾਮਨਾ ਪੂਰੀਆਂ ਹੁੰਦੀਆਂ ਜੋ ਗੁਰਮਤਿ ਦੇ ਅਨੁਸਾਰ ਮੰਗਦੇ ਹਨ। ਆਖਰੀ ਪੰਕਤੀਆਂ ਹਨ, ਜਨਮ ਮਰਨ ਦੋਹਾਂ ਤੇ ਛੁਟਾ ਹੈ, ਉਹ ਜੰਮਣ ਮਰਨ ਦੋਹਾਂ ਤੋਂ ਛੁਟਕਾਰਾ ਪ੍ਰਾਪਤ ਕਰ ਜਾਂਦੇ ਹਨ। ਭਾਵ ਜਲ ਜਾਣ ਸਤਰ ਆਇਣ, ਇਹ ਜਿਹੜਾ ਭੈੜ ਹੈ ਸੰਸਾਰ ਸਾਗਰਿਆਂ ਗਊ ਖੁਰਬਾਤੀ ਨੂੰ ਬੜੇ ਸਖਣ ਢੰਗ ਨਾਲ ਪੜ ਜਾਂਦੇ ਹਨ। ਖੋਜਿਆ ਤਾਂ ਖੋਜਿਆ ਤਾਪ ਵਿਚਾਰੇ ਹੋ, ਮਨ ਵਾਣੀ ਸਰੀਰ ਕਰਕੇ ਖੋਜਦਿਆਂ ਖੋਜਦਿਆਂ ਤਤ ਵਸਤੂ ਆਤਮਾ ਪਦ ਦੀ ਵਿਚਾਰ ਕੀਤੀ ਹੈ। ਦਾਸ ਗੋਬਿੰਦ ਪਰਾਇਣ, ਜਿਹੜੇ ਗੁਰੂ ਦੇ ਦਾਸ ਹਨ ਉਹ ਗੋਬਿੰਦ ਦੇ ਪਰਾਇਣ ਹੋ ਜਾਂਦੇ। ਪ੍ਰਹਲਾਦ ਦੀ ਰਾਖੀ ਕਰਨ ਵਾਲਾ ਕੌਣ ਸੀ? ਪ੍ਰਹਲਾਦ ਕੋ ਨਾ ਫੌਜ ਸੀ, ਨਾ ਕੋਈ ਹਥਿਆਰ ਸੀ, ਕੀ ਸੀ? ਵਾਹਿਗੁਰੂ ਦਾ ਨਾਮ। ਦ੍ਰੋਪਦੀ ਕੋ ਕਿਹੜਾ ਹਥਿਆਰ ਸੀ? ਜੇ ਉਹ ਕੱਲੇ ਕੱਲੇ ਸਤਯੁਗ ਔਰ ਦੁਆਪਰ ਦੇ ਭਵਿਸ਼ਣ ਕੋ ਕਿਹੜਾ ਹਥਿਆਰ ਸੀ? ਇੱਕ ਇੱਕ ਪੁਰਾਣੇ ਸਿੱਖ ਦੀ ਭਗਵਾਨ ਰੱਖਿਆ ਕਰ ਸਕਦਾ? ਹੁਣ ਤਾਂ ਤੁਸੀਂ ਇੰਨੇ ਸਿੱਖ ਬਣ ਗਏ ਹੈ ਕਿ ਕੀ ਮਹਾਰਾਜ ਤੁਹਾਡੀ ਰੱਖਿਆ ਨਹੀਂ ਕਰੇਗਾ? ਪਰ ਅਸੀਂ ਉਹਨਾਂ ਵਾਂਗ ਅਰਦਾਸ ਨਹੀਂ ਕਰਦੇ ਜਿਵੇਂ ਭਾਈ ਗੁਰਦਾਸ ਨੇ ਕਿਹਾ, ਅੱਖੀ ਮੀਤ ਧਿਆਨ ਧਾਰ, ਹਾ ਹਾ ਕ੍ਰਿਸ਼ਨ ਕੜੇ ਗੱਲਾਂ ਦੀ, ਕੱਪੜ ਕੋਟ ਸਾਰਿਆਂ ਛੱਕੇ ਦੂਤਣਾ ਪਾਰ ਬਸਾਂਦੀ, ਨਾਥ ਅਨਾਥਾਂ ਬਾਣ ਧੁਰਾਂ ਦੀ ਕਿਹਾ। ਰੱਬ ਦੀ ਬਾਣ ਆਦਤ ਹੈ ਆਪਣੇ ਪਿਆਰਿਆਂ ਦੀ ਬਾਂਹ ਫੜਨੀ ਤੇ ਰੱਖਿਆ ਕਰਨੀ। ਜੇ ਅੱਜ ਅਸੀਂ ਵੀ ਉਹਨਾਂ ਗੁਰਸਿੱਖਾਂ ਵਾਲੀ ਅਰਦਾਸ ਕਰਾਂਗੇ, ਜੇ 5 ਸਾਲ ਦੇ ਪ੍ਰਹਲਾਦ ਦੀ ਅਰਦਾਸ ਸੁਣ ਕੇ ਫਨ ਪਾੜੋ ਪ੍ਰਗਟਿਆ ਨਾਤਕ ਰੂਪਾਂ ਨੂੰ ਜਗਾਦ, ਇੱਕ ਤਾਂਬੇ ਦੇ ਫਨ ਚੋਂ ਪ੍ਰਗਟ ਹੋ ਸਕਦਾ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਤਾਂ ਆਪ ਮਹਾਰਾਜ ਰਹਿ ਰਹੇ ਤੇ ਕੀ ਇਹਨਾਂ ਚੋਂ ਨੀ ਪ੍ਰਗਟ ਹੋ ਸਕਦੇ? ਗੁਰੂ ਗ੍ਰੰਥ ਸਾਹਿਬ ਤਾਂ ਮਹਾਰਾਜ ਕਹਿੰਦੇ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ, ਪੂਜਾ ਅਕਾਲ ਦੀ, ਪਰਚਾ ਸ਼ਬਦ ਦੀਦਾਰ ਖਾਲਸੇ ਦਾ। ਜੇ ਖਾਲਸਾ ਗੁਰੂ ਗ੍ਰੰਥ ਸਾਹਿਬ ਨੂੰ ਹਿਰਦੇ ਚ ਵਸਾ ਲਏਗਾ ਫਿਰ ਤਾਂ ਮੁਕੰਮਲ ਗੁਰੂ ਦਾ ਸਰੂਪ ਬਣ ਜਾਏਗਾ। ਜੇ ਬਾਣੀ ਨੇ ਵਸਾਵੇਗਾ ਗੁਰੂ ਦਾ ਸਰੀਰ ਤਾਂ ਰਹਿ ਜਾਊ, ਆਤਮਾ ਤੋਂ ਬਿਨਾਂ ਸਰੀਰ ਦਾ ਮੁੱਲ ਕੀ ਹੈ? ਜੇ ਗੁਰੂ ਗ੍ਰੰਥ ਸਾਹਿਬ ਨੂੰ ਹਿਰਦੇ ਚ ਵਸਾ ਲਵਾਂਗੇ ਤੇ ਫਿਰ ਆਤਮਾ ਗੁਰੂ ਦੀ ਸਾਡੇ ਵਿੱਚ ਆ ਜਾਏਗੀ। ਤੇ ਜਦੋਂ ਗੁਰੂ ਦੀ ਆਤਮਾ ਆ ਗਈ, ਜਿੰਨਾ ਗੁਰੂ ਦਾ ਬਲ ਉਹਨਾਂ ਸਿੱਖ ਦਾ ਬਲ ਹੈ। ਗੱਜ ਕੇ ਬੋਲੋ ਨੂੰ ਸਾਤਮਾ। ਇਸ ਕਰਕੇ ਪਿਆਰੋ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਪ੍ਰਤੱਖ ਜੋਤ ਹੈ ਸੱਚੇ ਪਾਤਸ਼ਾਹ ਦੀ। ਬਾਬਾ ਨਵ ਸਿੰਘ ਨੂੰ ਕਿਸੇ ਨੇ ਪੁੱਛਿਆ ਕਲੇਰਾਂ ਵਾਲਿਆਂ ਨੂੰ, ਕਹਿੰਦੇ ਮਹਾਰਾਜ ਸੁਣਿਆ ਤੁਸੀਂ ਮਹਾਰਾਜ ਨੂੰ ਰੋਜ਼ ਭੋਗ ਲਾ ਕੇ ਲੰਗਰ ਛਕਦੇ ਹੋ, ਸਾਨੂੰ ਵੀ ਦਰਸ਼ਨ ਕਰਾਓ। ਕਹਿੰਦੇ ਇੱਕ ਗੁਰੂ ਦਾ ਕਰਨਾ ਤੇ ਦਸਾਂ ਦਾ, ਬੇਅੰਤ ਭਗਤਾਂ ਮਹਾਂਪੁਰਖਾਂ ਦਾ। ਕਹਿੰਦੇ ਮਹਾਰਾਜ ਸਾਡੇ ਤੇ ਇੱਕ ਦਾ ਨਸੀਬ ਨੇ। ਕਹਿੰਦੇ ਆਓ ਕਰਾਈਏ, ਅੰਦਰ ਲੈ ਗਿਆ ਗੁਰਦੁਆਰਾ ਸਾਹਿਬ ਸੱਚਖੰਡ। ਕਹਿੰਦੇ ਲਓ ਕਰ ਲਓ ਮਹਾਂਪੁਰਖਾਂ ਤਾਰਿਆਂ ਦਾ ਦਰਸ਼ਨ। ਕਹਿੰਦੇ ਜੇ ਤੁਹਾਡਾ ਭਰੋਸਾ ਹੀ ਨਹੀਂ ਤੇ ਅਸੀਂ ਕਰੀਏ ਕੀ? ਨਾਇਰ ਉਹ ਦੋਹਰੇ ਪੜ੍ਹਦੇ ਨੂੰ ਆ ਗਿਆ, ਭਈ ਅਕਾਲ ਕੀ ਕਵੀ ਚਲਾਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ। ਅੱਜ ਕਈ ਟੀਕਾ ਟਿੱਪਣੀਆਂ ਕਰਦੇ ਸ਼ਬਦ ਮਹਾਰਾਜ ਨੇ ਨੀ ਆਚਾਰੇ। ਨਰਬਦ ਸਿੰਘ ਦੀ ਬਹੀ ਪੜ੍ਹੋ, ਜਿਹੜਾ ਦਸਮ ਪਾਤਸ਼ਾਹ ਦੇ ਨਾਲ ਸੀ ਹਜ਼ੂਰ ਸਾਹਿਬ, ਉਹਦੀ ਬਹੀ ਵਿੱਚ ਇਹ ਪੰਕਤੀਆਂ ਲਿਖੀਆਂ ਆ। ਕਈ ਕਹਿੰਦੇ ਨਹੀਂ ਜੀ, ਇਹ ਤਾਂ ਪੰਥ ਪ੍ਰਕਾਸ਼ ਗਿਆਨ ਸਿੰਘ ਬਾਅਦ ਚ ਲੈ ਗਿਆ, ਰਹਿਤਨਾਮੇ ਜੀ ਬਾਅਦ ਚ ਲਿਖ ਗਿਆ। ਨਰਬਦ ਸਿੰਘ ਭਾਟ ਜਿਹੜਾ ਦਸਮ ਪਾਤਸ਼ਾਹ ਦੀ ਬਹੀ ਡੈਰੀ ਰੋਜ਼ ਲਿਖਦਾ ਸੀ, ਉਹਦੇ ਵਿੱਚ ਇਹ ਪੰਕਤੀਆਂ ਲਿਖੀਆਂ। ਉੱਥੋਂ ਲੈ ਕੇ ਨਾ ਗੁਰਸਿੱਖਾਂ ਨੇ ਗਾਹ ਲਿਖੀਆਂ। ਗੱਜ ਕੇ ਬੋਲੋ ਸਾਤਨਾਮ। ਕਈ ਕਹਿੰਦੇ ਜੀ ਮਹਾਰਾਜ ਨੇ 5 ਸਿੰਘਾਂ ਦੇ ਸਿਰ ਨਹੀਂ ਕੱਟੇ, ਅਬੂ ਬਲ, ਔਰੰਗਜ਼ੇਬ ਦੀ CID ਦਾ ਰਿਪੋਰਟਰ, ਅਲੀਗੜ੍ਹ ਯੂਨੀਵਰਸਿਟੀ ਫਾਰਸੀ ਰਿਪੋਰਟ ਪਈ ਹੈ, ਉਹ ਕਹਿੰਦਾ ਪੀਰ ਨੇ 5 ਸਿੰਘਾਂ ਦੇ ਮੇਰੇ ਸਾਹਮਣੇ ਸਿਰ ਕੱਟੇ, ਔਰ ਇੱਕ ਭੂਰਾ ਵਿਛਾਇਆ, ਉਹਦੇ ਤੇ ਕੁੰਡਾ ਰੱਖਿਆ, ਕੜਾਹੀ ਰੱਖੀ, ਬਾਟੇ ਦਾ ਲਿਖਦਾ, ਕਹਿੰਦਾ ਸਤਲੁਜ ਦਾ ਜਲ ਪਾਇਆ, ਔਰ ਕਹਿੰਦੇ ਫਿਰ ਵਿੱਚ ਪੀਰ ਜੀ ਕਰਦ ਫੇਰਦੇ ਰਹਿ, ਅੰਡੇ ਨੂੰ ਕਰਦ ਲਿਖਦਾ। CID ਵਾਲਾ ਕਹਿੰਦਾ ਇਹਨੇ ਨੇ ਘੱਗਰੀ ਵਾਲੀ ਮਾਤਾ ਆ ਗਈ, ਮਾਤਾ ਜੀ ਵਾਲਾ ਇਸ਼ਾਰਾ ਕਰਦਾ, ਉਹਨੂੰ ਪਤਾਸੇ ਪਾਸੇ। ਕਹਿੰਦੇ ਪੀਰ ਨੇ ਮਿੱਠਾ ਆਪੇ ਯਾਦ ਤਿਆਰ ਕੀਤਾ, ਉੱਥੇ ਤੰਬੂ ਤੰਬੂ ਦੀ ਗੱਲ ਵੀ ਨਹੀਂ ਕਰਦਾ। ਕਹਿੰਦਾ 5 ਦੇ ਘਰ ਤੇ ਪੀਰ ਜੁੜੇ ਜੁੜੇ ਪਏ ਹੈ। ਪੀਰ ਜੀ ਨੇ ਫਿਰ ਜਾਦੂ ਦੀ ਕਲਾਮ ਪੜ੍ਹੀ, ਨਹੀਂ ਕਹਿੰਦਾ ਮੈਨੂੰ ਪਤਾ ਕਿਹੜੀ ਸੀ, ਕਾਫੀ ਚਿਰ ਪੀਰ ਆਸਣ ਲਾ ਕੇ ਲਗਾ ਰਿਹਾ। ਕਹਿੰਦੇ ਫਿਰ ਜਿਹੜੇ ਆਪੇ ਯਾਦ ਤਿਆਰ ਹੋ ਗਿਆ, ਉਹਨੂੰ ਬੁਰਕੇ ਭਰ ਕੇ ਉਹ ਛਿੱਟੇ ਮਾਰੇ। ਕਹਿੰਦਾ ਮੇਰੇ ਦੇਖਣ ਦੀ ਗੱਲ ਹੈ, ਮੈਨੂੰ ਇਹ ਨੀ ਪਤਾ ਲੱਗਾ ਵੀ ਕਿਹੜਾ ਸਿਰ ਕਿਹੜੇ ਧਾੜਨਾ ਜੁੜ ਗਿਆ, ਕਿਉਂਕਿ ਖਾਲਸੇ ਨੂੰ ਭੇਜੋ ਬਣਾਉਣਾ ਸੀ। ਕਹਿੰਦਾ ਜਦੋਂ ਮੈਂ ਪੀਰ ਦੀ ਕਮਾਲੇ ਕਰਾਮਾਤ ਵੇਖੀ, ਮੈਂ ਇੰਨਾ ਮੁਤਾਸਰ ਹੋਇਆ, ਮੈਂ ਪੀਰ ਦੇ ਸਿੰਘਾਂ ਦੇ ਨਾਲ ਉਹ ਖੰਡੇ ਵੱਜਦਾ ਅੰਮ੍ਰਿਤ ਛਕ ਲਿਆ। ਔਰੰਗਜ਼ੇਬ ਨੂੰ ਕਹਿੰਦਾ ਮੈਂ ਤੇਰਾ ਨੌਕਰ ਨੀ ਜਿਹੜਾ ਜੋਰ ਲਾਉਣਾ ਲਾ ਲਾ, ਅੱਜ ਤੋਂ ਮੈਂ ਅਬੂ ਬਲ ਨੀ, ਮੇਰਾ ਨਾਮ ਹੁਣ ਗੁਰਬਖਸ਼ ਸਿੰਘ ਹੋ ਗਿਆ। ਗੱਜ ਕੇ ਬੋਲੋ ਸਾਥ ਨਾਲ। ਤੇ ਜਿਹੜਾ ਮੌਕੇ ਤੇ ਹਾਜ਼ਰ PID ਦਾ ਬੰਦਾ, ਉਹਦੀ ਰਿਪੋਰਟ ਸਹੀ ਹੈ। ਤੇ ਜਿਹੜੇ ਆਹ ਹੁਣ ਸਾਹ ਸਿੰਘ ਜੀ ਘਰ ਦੀ ਬਿੱਲੀ ਘਰੇ ਲਿਆ, ਝੂਠੀਆਂ ਗੱਲਾਂ ਕਰਦੇ ਹਨ, ਇਹਨਾਂ ਦੀਆਂ ਗੱਲਾਂ ਮੰਨੀਆਂ, ਬੱਕਰੇ ਵੱਢੇ ਸਨ। ਸਤਿਗੁਰੂ ਜੀ ਸਟੇਜ ਤੇ ਕਹਿੰਦੇ 5 ਸਿੰਘਾਂ ਦੇ ਸਿਰਾਂ ਦੀ ਲੋੜ ਹੈ, ਅੰਦਰ ਜਾ ਕੇ ਬੱਕਰੇ ਵੱਢਣ, ਇਹਦਾ ਮਤਲਬ ਸਾਡੇ ਸਤਿਗੁਰੂ ਝੂਠ ਬੋਲਦੇ ਸਨ, ਸਿੱਖਾਂ ਦੇ ਨਾਲ ਕਪਟ ਵਾਲੇ ਗੱਲਾਂ ਕਰਦੇ ਸਨ। ਔਰ ਰਾਮਚੰਦ ਭੀਮ ਚੰਦ ਦੀ CID ਦਾ ਰਿਪੋਰਟਰ, ਉਹ ਰਾਮਚੰਦ ਤੋਂ ਰਾਮ ਸਿੰਘ ਬਣੇ,
ਇਸ ਕਰਕੇ ਖਾਲਸਾ ਜੀ ਮਿਰਤਾ ਦਾ ਜੀਵਾਲਣ ਹਾਰ ਭੁੱਖਾ ਦਾ ਦੇਵਤ ਆਧਾਰ ਮਿਰਤਾ ਦਾ ਪਾਇਓ ਤਨ ਸਾਤਾ ਵਿਛੜਨ ਆਣ ਮਿਲਾ ਜੇ ਸੰਮਣ ਮੂਸਣ ਦਾ ਸਿਰ ਜੋੜ ਸਕਦੇ ਹੈ ਜੇ ਮਰੀਓ ਗਾਂ ਜੀ ਦੀ ਕਰ ਸਕਦੇ ਹੈ ਜੇ ਮੂੰਹ ਨੂੰ ਬਾਬਾ ਅਟਲ ਜਿੰਦਾ ਕਰ ਸਕਦੇ ਹੈ ਤੇ ਜੇ ਨਾਰੀ ਤੇ ਪੁਰਖ ਬਣਾ ਸਕਦੇ ਬਾਬਾ ਨਾਨਕ ਤੇ ਕੀ ਇਹ ਨੀ ਕਰ ਸਕਦੇ ਇੱਕ ਤਕੜਾ ਮਾਲੀ ਆੜੂ ਤੋਂ ਬਦਾਮ ਬਣਾਵਣ ਦਾ ਕੰਮ ਕਰਕੇ ਤੇ ਸਤਿਗੁਰੂ ਜਿਹੜੇ ਸਮਰੱਥ ਹਨ ਕੀ ਉਹ ਕੁਝ ਨੀ ਕਰ ਸਕਦੇ ਪਹਿਲੇ ਯੁੱਗ ਦਾ ਜਾਗਦਾ ਸੀ ਬੈਂਡਾ ਮੇਧ ਦੂਏ ਦਾ ਸੀ ਆਪਣੇ ਅਸ਼ਵ ਮੇਧ ਤੀਜੇ ਦਾ ਸੀ ਗਊ ਮੇਧ ਕਾਲ ਯੁੱਗ ਦਾ ਜੱਗ ਹੈ ਨਰ ਮੇਧ ਕਲਗੀਧਰ ਪਾਤਸ਼ਾਹ ਨੇ ਨਰ ਮੇਧ ਜੱਗ ਕੀਤਾ ਬੰਦੇ ਦਾ ਸੀਸ ਕੱਟਣਾ ਔਰ ਸੀਸ ਨੂੰ ਜੋੜਨਾ ਔਰ ਉਹਦੇ ਵਿੱਚ ਸਫਲ ਹੋਏ ਡੱਜ ਕੇ ਬੋਲੋ ਸਾਤਮਾ ਗਊ ਮੇਧ ਜੱਗ ਕੀਤਾ ਨੰਦ ਰਾਜੇ ਨੇ ਗਾਂ ਦਾ ਸਿਰ ਜੋੜਨਾ ਸਕਿਆ ਉੱਥੋਂ ਲੋਕਾਂ ਨੇ ਕਾਲ ਯੁੱਗ ਆਇਆ ਸਤਿਗੁਰੂ ਨੇ ਕਾਲ ਯੁੱਗ ਦੇ ਅੰਦਰ ਨਰ ਮੇਧ ਜੱਗ ਕੀਤਾ ਔਰ ਨਰ ਦੇ ਸਿਰ ਜੋੜੇ ਔਰ ਦੱਸਿਆ ਕਿ ਕਾਲ ਯੁੱਗ ਵਿੱਚ ਅਸੀਂ ਸਤਯੁਗ ਦੀ ਲੜੀ ਚਲਾ ਦਿੱਤੀ ਹੈ ਗੱਜ ਕੇ ਬੋਲੋ ਸਾਤਮਾ ਸੋ ਆਖਰੀ ਪੰਕਤੀ ਹੈ ਸਤਿਗੁਰੂ ਜੀ ਫਰਮਾਉਂਦੇ ਹਨ ਜਿਹੜੇ ਗੁਰਨ ਦੇ ਪ੍ਰਾਣ ਦਾਸ ਬਣ ਜਾਂਦੇ ਹਨ ਸਤਿਗੁਰੂ ਜੀ ਉਹਨਾਂ ਨੂੰ ਆਪਣਾ ਪੂਰਾ ਬਲ ਦਿੰਦੇ ਹਨ ਜਬ ਲਗ ਖਾਲਸਾ ਰਹੇ ਲਿਆਰਾ ਤਬ ਲਗ ਤੇਜ ਦੀਆ ਮੈਂ ਸਾਰਾ ਜਗ ਦੇ ਗਹਿ ਵਿਪਰਨ ਕੀ ਰੀਤ ਤਾਂ ਮੈਂ ਨਾ ਕਰੂੰ ਇਨਕੀ ਪ੍ਰਤੀ ਮਾਡਰਨ ਬਣ ਲੱਗ ਪਿਆ ਨਾ ਖਾਲਸੇ ਦੀ ਰੀਤੀ ਜਾਗਤੀ ਬਾਣੀ ਬਾਣਾ ਤੇ ਨਿਤਨੇਮ ਸਿਮਰਨ ਉਦੋਂ ਸਤਿਗੁਰੂ ਨੇ ਬਲ ਨਹੀਂ ਦੇਣਾ ਅਬ ਮਨ ਉਲਟ ਸਨਾਤਨ ਲੂਆ ਸਨਾਤਨ ਕੌਣ ਵਾਹਿਗੁਰੂ ਸਾਰਿਆਂ ਨੂੰ ਪ੍ਰਾਣਾ ਵਾਹਿਗੁਰੂ ਦਾ ਸਰੂਪ ਬਣਨਾ ਹੈ ਇਸ ਕਰਕੇ ਆਲ ਦੈਟ ਗਲਿਟਰ ਵਿਲ ਨੈਵਰ ਬੀ ਗੋਲਡ ਜਿਹੜੀਆਂ ਚੀਜ਼ਾਂ ਚਮਕੀਲੀਆਂ ਹੋਣ ਜ਼ਰੂਰੀ ਨਹੀਂ ਉਹ ਸੋਨਾ ਹੋਣ ਜਿਹੜੀਆਂ ਅੱਜ ਨਵੀਆਂ ਨਵੀਆਂ ਮਰਜ਼ਾਦਾ ਚੱਲਦੀਆਂ ਜ਼ਰੂਰੀ ਨਹੀਂ ਇਹਨਾਂ ਨੂੰ ਗੁਰਮਤ ਮੰਨਿਆ ਜਾਏ ਗੁਰਮਤ ਦੀ ਮਰਜ਼ਾਦਾ ਉਹੋ ਹੀ ਰਹਿਣੀ ਹੈ ਜੋ ਕਲਗੀ ਤਾਰ ਪਾਤਸ਼ਾਹ ਬਣਾ ਦੇ ਨਾ ਕੋਈ ਬਦਲ ਸਕਿਆ ਨਾ ਬਦਲ ਸਕੇਗਾ ਜਿਹੜਾ ਇਹਨੂੰ ਬਦਲਣ ਦੀ ਕੋਸ਼ਿਸ਼ ਕਰੇਗਾ ਉਹ ਆਪੇ ਹੀ ਬਦਲ ਜਾਵੇਗਾ ਕਲਗੀਧਰ ਪਾਤਸ਼ਾਹ ਤੋਂ ਬੰਦਾ ਬਹਾਦਰ ਨੇ ਆਪਣੀ ਹੋਣ ਜਗਾਉਣ ਦੀ ਕੋਸ਼ਿਸ਼ ਕੀਤੀ ਗੁਲਾਬ ਗੁਲਾਬ ਰਾਏ ਤੇ ਸਿਆਮ ਰਾਏ ਨੇ ਅਜੀਤ ਸਿੰਘ ਨੇ ਅਜੀਤ ਸਿੰਘ ਪਾਲਕ ਪੁੱਤਰ ਨੇ ਧੀਰਮਾਲ ਤੇ ਰਾਮ ਰਾਏ ਨੇ ਤੁਹਾਨੂੰ ਪਤਾ ਇਤਿਹਾਸ ਵਿੱਚ ਉਹਨਾਂ ਦਾ ਕੀ ਹਾਲ ਹੈ ਜਿਹੜੇ ਗੁਰੂ ਦੀ ਮਰਜ਼ਾਦਾ ਤੇ ਅਟਲ ਰਹੇ ਬਾਬਾ ਦੀਪ ਸਿੰਘ ਵਰਗੇ ਭਾਈ ਮਨੀ ਸਿੰਘ ਵਰਗੇ ਅੱਜ ਉਹਨਾਂ ਦੀਆਂ ਟਕਸਾਲਾਂ ਚੱਲਦੀਆਂ ਦੁਨੀਆਂ ਉਹਨਾਂ ਦਾ ਜਾਤ ਬਣ ਰਹੀ ਹੈ ਇਸ ਕਰਕੇ ਭਰਾਵੋ ਆਪੋ ਆਪਣੀਆਂ ਲੀਹਾਂ ਨਹੀਂ ਚਲਾਉਣੀਆਂ ਜੋ ਗੁਰਮਤ ਦੇ ਸਿਧਾਂਤ ਹਨ ਤਗੜੇ ਹੋ ਕੇ ਉਹਨਾਂ ਦੇ ਪਹਿਰਾ ਦੇਣਾ ਜੇ ਤੁਸੀਂ ਗੁਰਮਤ ਦੇ ਸਿਧਾਂਤਾਂ ਦੇ ਪਹਿਰਾ ਦੇਵੋਗੇ ਗੁਰੂ ਤੁਹਾਡੇ ਦੇ ਪਹਿਰਾ ਦੇਵੇਗਾ ਸੰਸਾਰ ਸਿੰਘ ਜੀ ਸਤਿਗੁਰੂ ਜੀ ਫਰਮਾਉਂਦੇ ਹਨ ਅਵਨਾਸੀ ਖੇਲ ਚਾਹ ਜੇ ਨਾਨਕ ਅਵਨਾਸੀ ਜੋ ਨਾਸ਼ ਤੋਂ ਰਹਿ ਵਾਹਿਗੁਰੂ ਬਨਾਸੀ ਦੇ ਮੂਹਰੇ ਅੜਾ ਲਾ ਦਿੱਤਾ ਮ੍ਰਿਤੂ ਦੇ ਮੂਹਰੇ ਅੰਗ ਸ਼ਬਦ ਲਾ ਦਿੱਤਾ ਤੇ ਅੰਮ੍ਰਿਤ ਬਣ ਗਿਆ ਆ ਜੋ ਕਿੰਨੇ ਪ੍ਰੇਮੀ ਭਾਗਾਂ ਵਾਲੇ ਹਨ ਸੁਰ ਨਾਲ ਮੁੰਡਿਆਂ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰਤੇ ਪਾਇਆ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਪੀਆ ਅੰਮ੍ਰਿਤ ਪੀਵਾ ਅੰਮ੍ਰਿਤ ਹੋਏ ਦੀ ਅਵਸਥਾ ਮਿਲ ਜਾਂਦੀ ਹੈ ਅਵਨਾਸੀ ਖੇਮ ਚਾਹੇ ਜੇ ਨਾਨਕ ਖੇਮ ਨਾਮਾ ਮੁਕਤੀ ਦਾ ਜੇ ਚਾਹੁੰਦਾ ਅਵਨਾਸੀ ਵਾਹਿਗੁਰੂ ਤੋਂ ਸਦਾ ਸਿਮਰ ਨਾਰਾਇਣ ਨਾਰਾਇਣ ਸੀ ਆਇਣਾ ਨਾਰਾਇਣ ਜਿਹੜਾ ਪਾਲੋ ਦੇ ਜਲ ਵਿੱਚ ਸੈਨ ਕਰਦਾ ਉਹਨੂੰ ਨਾਰਾਇਣ ਕਹਿੰਦੇ ਹਨ ਉਸ ਵਾਹਿਗੁਰੂ ਦਾ ਸਿਮਰਨ ਕਾਰਨ ਅਕਾਲ ਪੁਰਖ ਦੀ ਬੰਦਗੀ ਕਾਰਨ ਇਹ ਸਾਰ ਸੰਗਤ ਜੀ ਸਾਧੂ ਜੀ ਦੀ ਪਾਵਨ ਬਾਣੀ ਦੇ ਪਾਵਨ ਪਵਿੱਤਰ ਭਾਈ ਸਾਹਿਬ ਭਾਈ ਅਵਤਾਰ ਸਿੰਘ ਜੀ ਦੇ ਸ਼ਹੀਦੀ ਪੁਰਬ ਤੇ ਆਏ ਹੋਏ ਮੁੱਖ ਬਾਗ ਦੀ ਵਿਆਖਿਆ ਵੀ ਦਾਸ ਨੇ ਕਦਰ ਕੀਤੇ ਹੋਏ ਔਰ ਇਸ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੇ ਦਾਸਾਂ ਨੂੰ ਸੱਦਾ ਪੱਤਰ ਭੇਜ ਕਰਕੇ ਆਗਿਆ ਕਰਕੇ ਅਵਸਥਾਨ ਦੀ ਸੇਵਾ ਵਾਸਤੇ ਬੁਲਾਇਆ ਸੀ ਸੋ ਨਿਰੰਤਰ ਦਾਸ 5 ਤਰੀਕ ਤੋਂ ਅੱਜ ਤੱਕ ਕਥਾ ਪ੍ਰਚਾਰ ਦੀ ਸੇਵਾ ਨਿਭਾਉਂਦੇ ਆ ਰਹੇ ਹਨ ਦਾਸ ਸੰਧੂ ਸਾਹਿਬ ਪ੍ਰਬੰਧਕ ਕਮੇਟੀ ਦਾ ਸਮੁੱਚੀ ਸਾਧ ਸੰਗਤ ਦਾ ਸਮੁੱਚੀਆਂ ਜਥੇਬੰਦੀਆਂ ਦਾ ਆਪਣੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਨ ਇੰਨੇ ਲੰਬੇ ਹਫ਼ਤੇ ਵਿੱਚ ਦਾਸਾਂ ਤੋਂ ਸੇਵਾ ਕਰਦਿਆਂ ਹੋਇਆਂ ਗੁਰਮਤ ਦੇ ਅਨੁਸਾਰ ਕੋਈ ਤਰੁੱਟੀ ਰਹਿ ਗਈ ਹੋਵੇ ਖਿਮਾ ਦਾ ਜਾਚ ਹੋਣਾ ਅਤੇ ਅੱਗੇ ਵਾਸਤੇ ਅਰਦਾਸ ਕਰਨੀ ਸਤਿਗੁਰੂ ਜੀ ਗੁਰਮਤ ਦੇ ਸਿਧਾਂਤਾਂ ਅਨੁਸਾਰ ਹੋਰ ਸੇਵਾ ਕਰਨ ਦਾ ਬਾਅਦ ਉਦਮ ਪ੍ਰਸ਼ਾਦ ਬਖਸ਼ਿਸ਼ ਕਰਨ ਸੋ ਦਾਸ ਸਾਧ ਸੰਗਤ ਜੀ ਅੱਜ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਸਾਧ ਸੰਗਤ ਜੀ ਤੋਂ ਖਿਮਾ ਮੰਗਣਗੇ ਛੁੱਟੀ ਮੰਗਣਗੇ ਕਿਉਂਕਿ ਹੋਰ ਵੀ ਤੁਹਾਡੇ ਕਨੇਡੇ ਦੀਆਂ ਬਹੁਤ ਸਾਰੀਆਂ ਸੰਗਤਾਂ ਮੈਨੂੰ ਦਾਸ ਨੂੰ ਸਦਾ ਪੱਤਰ ਰੋਜ਼ ਆਉਂਦੇ ਹਨ ਸਾਡੇ ਮੁਲਕ ਤੋਂ ਕਾਲੀ ਸਿੰਘ ਸਰਦਾਰ ਮਾਨ ਸਿੰਘ ਜੀ ਆਏ ਸਨ ਔਰ ਟੋਰਾਂਟੋ ਔਰ ਅੰਟੀਰੀਆ ਜਾਂ ਵਿਕਟੋਰੀਆ ਵਾਲੇ ਸਿੰਘ ਪ੍ਰਧਾਨ ਸਾਹਿਬ ਆਪ ਆਏ ਸਨ, ਸੋਢੀ ਸਾਹਿਬ ਤਥਾ ਇੰਗਲੈਂਡ ਅਮੈਰੀਕਾ ਜਰਮਨ, ਸੋ ਵਾਹਿਗੁਰੂ ਦੇ ਹੁਕਮ ਅਨੁਸਾਰ ਹੀ ਸਾਰੀ ਖੇਡ ਹੋ ਸਕਦੀ ਹੈ ਔਰ ਉਹੀ ਕੰਮ ਕਰਨ ਵਾਲਾ ਹੈ ਜਿੰਨੀ ਉਸ ਮਤ ਦਿੰਦਾ ਉਹਦੇ ਅਨੁਸਾਰ ਸੇਵਾ ਦਾ ਨਿਭਾ ਸਕਦੇ ਹਨ। ਮੈਂ ਸਮੁੱਚੀ ਸਾਧ ਸੰਗਤ ਦਾ ਔਰ ਪ੍ਰਬੰਧਕ ਕਮੇਟੀ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਦਾਸਾਂ ਨੂੰ ਪੂਰਾ ਪੂਰਾ ਸਹਿਯੋਗ ਬਖਸ਼ਿਸ਼ ਕੀਤਾ, ਖਾਸ ਕਰਕੇ ਨੌਜਵਾਨਾਂ ਦਾ, ਬਜ਼ੁਰਗਾਂ ਦਾ, ਮਕਾਨਾਂ ਦਾ, ਭੈਣਾਂ ਦਾ ਔਰ ਵੀਰਾਂ ਦਾ, ਜਿਹੜੇ ਰੋਜ਼ਾਨਾ ਹੀ ਭਾਵੇਂ ਦੇਸ਼ ਬੜਾ ਬਿਜੀ ਦੇਸ਼ ਹੈ, ਕੋਈ ਬੰਦਾ ਵਿਹਲਾ ਨਹੀਂ, ਪਰ ਫਿਰ ਵੀ ਸੰਗਤਾਂ ਬੜੇ ਉਤਸ਼ਾਹ ਨਾਲ ਦਾਸ ਨੂੰ ਆ ਗਿਆ ਸੀ ਅੱਧਾ ਘੰਟਾ ਕਥਾ ਕਰਿਆ ਕਰੋ, ਪਰ ਸੰਗਤਾਂ ਨੂੰ ਐਸਾ ਘੁਸ ਪਿਆ ਦੋ ਦੋ ਘੰਟੇ ਚੌਂਕੜੇ ਹੀ ਖੋਲਦੇ ਰਹੇ। ਕਈ ਬਜ਼ੁਰਗ ਕਹਿੰਦੇ ਮਹਾਰਾਜ ਸਾਡੇ ਗੋਡੇ ਨਾਲ ਮੁੜਦੇ, ਕਥਾ ਜੀ ਪਤਾ ਨਹੀਂ ਲੱਗਦਾ ਕਦੋਂ ਟਾਈਮ ਗੁਜ਼ਰ ਜਾਂਦਾ। ਇਹ ਟਕਸਾਲੀ ਸੰਪਰਦਾਇਕ ਕਥਾ ਐਸੀ ਹੁੰਦੀ ਹੈ ਜਿਹਦੇ ਨਾਲ ਬੰਦੇ ਨੂੰ ਰਾਸ ਆਉਂਦਾ ਹੈ। ਸੋ ਸਾਧ ਸੰਗਤ ਤੋਂ ਵੀ ਮੈਂ ਕਿਵਾਂ ਮੰਗਾਂਗਾ, ਕਿਉਂਕਿ ਬਾਕੀ ਸੰਗਤਾਂ ਦੀ ਆਗਿਆ ਦਾ ਵੀ ਪਾਲਣ ਹੋ ਜਾਵੇ ਬਹੁਤ ਚੰਗੀ ਗੱਲ ਹੈ। ਸੋ ਦਾਸ ਕਿੰਨੀਆਂ ਬੇਨਤੀਆਂ ਤੋਂ ਖੇਡਾਂ ਤੇ ਸਮਾਗਮ ਦੀ ਵੀ ਵਧਾਈ ਦਿੰਦਾ ਔਰ ਕੱਲ ਖਾਲਸਾ ਸਕੂਲ ਦੀ ਦਾਸ ਨੂੰ ਪਤਾ ਕਰਨ ਦਾ ਮੌਕਾ ਮਿਲਿਆ, ਬੜੀ ਰੂਹ ਪਰੇਸ਼ਾਨ ਹੋਈ ਹੈ ਕਿ ਕੈਨੇਡਾ ਦੀਆਂ ਸੰਗਤਾਂ ਨੇ ਬਹੁਤ ਸੁੰਦਰ ਉਦਮ ਕੀਤਾ ਜਿਹੜਾ ਇੱਥੇ ਖਾਲਸਾ ਸਕੂਲ ਕਾਇਮ ਕੀਤਾ। ਬੱਚੇ ਛੋਟੇ ਛੋਟੇ ਦੇਖੇ ਹੈ, ਪੰਜ ਕਾਰ ਪਾਏ ਹੈ, ਬੜਾ ਸੁੰਦਰ ਕੀਰਤਨ ਕਰਦੇ ਹਨ। ਸੋ ਇਸ ਕਰਕੇ ਸਾਧ ਇਹੋ ਜਿਹੀਆਂ ਹੋਰ ਵੀ ਬਹੁਤ ਸਾਰੀਆਂ ਆਪਣੇ ਟਕਸਾਲਾਂ ਕਾਇਮ ਕਰਨੀਆਂ ਚਾਹੀਦੀਆਂ ਤਾਂ ਜੋ ਸਾਡੀ ਜਿਹੜੀ ਨਵੀਂ ਜਨਰੇਸ਼ਨ ਹੈ ਗੁਰਮੁਖੀ ਪੜ੍ਹਨੀ ਲਿਖਣੀ ਬੋਲਣੀ ਭੁੱਲੀ ਜਾ ਰਹੀ ਹੈ। ਅੰਗਰੇਜ਼ੀ ਸਾਡੇ ਬਜ਼ੁਰਗ ਤਾਂ ਸਿੱਖੀ ਦੇ ਸੰਸਕਾਰਾਂ ਦ੍ਰਿੜ ਹਨ, ਨੌਜਵਾਨਾਂ ਦੇ ਅੰਦਰ ਵੀ ਹਨ, ਜਿਹੜੀਆਂ ਨਵੀਆਂ ਇਲਾਵਾ ਕਿਤੇ ਐਸਾ ਨਾ ਹੋਵੇ ਕਿ ਅਸੀਂ ਆਪ ਹੀ ਦਾਸਤੇ ਬਣ ਕੇ ਕੁਹਾੜੇ ਬਣ ਕੇ ਆਪਣੀਆਂ ਇਲਾਕਾਂ ਨੂੰ ਸਿੱਖੀ ਵੱਲੋਂ ਕੱਟ ਦਈਏ। ਇਹਨਾਂ ਨੂੰ ਸੰਭਾਲਣ ਦੀ ਬਹੁਤ ਵੱਡੀ ਲੋੜ ਹੈ। ਇਸ ਕਰਕੇ ਇਹਨਾਂ ਦੇ ਸਮਾਗਮ ਚ ਇੱਕ ਤਾਂ ਸਰਟੀਫਿਕੇਟ ਨਹੀਂ ਲੱਗੀ, ਬੜਾ ਰਾਸ ਰਿਹਾ, ਫਿਰ ਕਥਾ ਸਮਾਗਮ ਵੀ ਸਤਿਗੁਰੂ ਦੀ ਕਿਰਪਾ ਨਾਲ ਬੜੇ ਸੁੰਦਰ ਢੰਗ ਨਾਲ ਚੱਲਿਆ। ਔਰ ਅਸਲੀ ਸਫਲਤਾ ਹੁੰਦੀ ਹੈ ਕਿ ਅੰਮ੍ਰਿਤ ਸੰਚਾਰ ਪ੍ਰਚਾਰ ਹੋਵੇ, ਅੰਮ੍ਰਿਤ ਪ੍ਰਚਾਰ ਵੀ ਹੋਇਆ ਤੇ ਸੰਚਾਰ ਵੀ ਹੋਇਆ। ਵਿਅਰਥ ਪ੍ਰਾਣੀ ਗੁਰੂ ਕੇ ਜਾ ਕੇ ਜਿਹੜੇ ਗੁਰੂ ਵਾਲੇ ਬਣੇ, ਬਾਕੀ ਕਈ ਮਨ ਬਣਾ ਰਹੇ ਹਨ, ਉਹ ਅਗਲੇ ਸਮੇਂ ਲਈ ਪਿਆਰ ਉਹ ਫੰਡਾ ਵਾਟਾ ਦਾ ਖੜਕਦਾ ਰਹਿਣਾ ਹੈ, ਲੱਗ ਕੇ ਬੋਲੋ ਸਾਧਨਾ। ਸੋ ਇਸ ਕਰਕੇ ਮੈਂ ਹੋਰ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਨੌਜਵਾਨ ਲੜਕੀਆਂ ਦੇ ਬਹੁਤ ਮੈਂ ਕੇਸ ਰਖਾ ਚੁੱਕਾ, ਸਾਡੀਆਂ ਭੈਣਾਂ ਅੱਜ ਮੈਂ 12 ਲੜਕੀਆਂ ਦੇ ਤਕਰੀਬਨ ਕੇਸ ਰਖਾਏ ਆ। ਕੋਈ ਦਿਨ ਭਾਵੇਂ ਸੁੱਟਾ ਗਿਆ ਹੋਵੇ, ਜਿੱਥੇ ਮੇਰੇ ਵੀਰਾਂ ਨੂੰ ਇਹ ਆਦਤ ਪਈ ਸੀ, ਭੈਣਾਂ ਵਿੱਚ ਵੀ ਆਵਾਜ਼ ਆ ਗਿਆ ਸੀ, ਚਾਹੇ ਹੱਥ ਜੋੜ ਕੇ, ਚਾਹੇ ਭੂਲ ਕੇ, ਚਾਹੇ ਪਿਆਰ ਨਾਲ, ਚਾਹੇ ਕੋਈ ਐਸੀ ਤਰਕ ਦੇਣੀ, ਭਾਵੇਂ ਵਜਨ ਤਰਕ ਦਾ ਕਰਨਾ ਚੰਗਾ ਨਹੀਂ, ਤਰਕ ਦੇਈ ਦੀ ਤਾਂ ਸ਼ਾਇਦ ਇਸੇ ਤਰ੍ਹਾਂ ਹੀ ਸਿੱਖ ਬਣ ਜਾਵੇ, ਕਿਉਂਕਿ ਤਿੰਨ ਪ੍ਰਕਾਰ ਦੇ ਵਜਨ ਹਨ, ਯਥਾਰਥ, ਭਿਆਨਕਰ ਤੇ ਰੌਚਕ। ਰੁਚੀ ਵਾਲੇ ਵਜਨ ਭਿਆਨਕਰ ਡਰਾ ਕੇ ਔਰ ਸਾਹ ਯਥਾਰਥ ਢੰਗ ਨਾਲ, ਮਤਲਬ ਇਹ ਹੁੰਦਾ ਜਿਵੇਂ ਮਾਂ ਧੀ ਨੂੰ ਕਹਿੰਦੀ ਰੱਡੀ ਹੋ ਜਾ, ਉਂਝ ਕੋਈ ਮਾਂ ਨਹੀਂ ਚਾਹੁੰਦੀ ਪੁੱਤ ਨੂੰ ਮਾਂ ਨੇ ਤੇਰਾ ਫੇਰ ਪੈ ਜਾ। ਮਹਾਂਪੁਰ ਕਿਸੇ ਦਾ ਬੁਰਾ ਨਹੀਂ ਚਿੱਤ ਬਦੇ ਸਾਧੂ, ਉਹਨਾਂ ਦਾ ਭਾਵੇਂ ਕੌੜੇ ਢੰਗ ਨਾਲ ਸ਼ਬਦ ਕਰਨ, ਭਾਵੇਂ ਮਿੱਠੇ ਨਾਲ ਕਹਿਣ, ਬਾਤ ਦੇ ਵਿੱਚ ਆਉਂਦਾ ਕਿਸੇ ਤਰ੍ਹਾਂ ਗੁਰੂ ਦੇ ਨੇੜੇ ਆ ਜਾਣ, ਹੋਰ ਕੋਈ ਪ੍ਰਯੋਜਨ ਨਹੀਂ ਹੁੰਦਾ। ਇਸ ਕਰਕੇ ਸਾਧ ਸੰਗਤ ਜੀ, ਜਿਹਨਾਂ ਨੌਜਵਾਨਾਂ ਨੇ ਕੇਸ ਰੱਖੇ ਹੋਣ, ਮਾਸ ਸ਼ਰਾਬਾਂ, ਆਂਡੇ ਔਰ ਕੀੜੇ ਆਦਿ ਦੀਆਂ ਬਿਮਾਰੀਆਂ ਅਤੇ ਸਾਈਂ ਨਿਤਨੇਮ ਇਸ਼ਨਾਨ ਦੀ ਪ੍ਰਤਿਗਿਆ ਕੀਤੀ ਹੈ, ਔਰ ਚਾਹੇ ਮਾਤਾ ਸ਼੍ਰੀ ਰਹਨ, ਚਾਹੇ ਭਾਈ ਸ਼੍ਰੀ ਰਹਨ, ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਦਸ ਦੇ ਜੁਰਮਾਂ ਦੇ ਅਨੁਸਾਰ ਕਹੇ ਹੋਏ ਬਚਨਾਂ ਦੇ ਪੂਰੇ ਪੂਰੇ ਫੁੱਲ ਚੜਾਏ ਹਨ। ਹੁਣ ਮੈਨੂੰ ਖੁਸ਼ੀ ਆ ਕਿ ਮੈਂ ਕੈਨੇਡਾ ਚ ਜਾਣਾ ਤੇ ਹੌਸਲੇ ਨਾਲ ਜਾ ਕੇ ਤੁਹਾਡੀ ਗੱਲ ਮੈਂ ਇੰਡੀਆ ਚ ਕਰ ਸਕਾਂਗਾ ਕਿ ਉੱਥੇ ਵੀ ਗੁਰਸਿੱਖ ਹਨ ਜਿਨ੍ਹਾਂ ਦੇ ਮਨ ਚ ਗੁਰੂ ਨਾਨਕ ਦੀ ਸਿੱਖੀ ਦਾ ਪਿਆਰ ਹੈ, ਜਿੱਥੇ ਤੁਸੀਂ ਇੰਨੇ ਸੁੰਦਰ ਗੁਰਦੁਆਰੇ ਬਣਾਏ ਹੈ, ਨਿਸ਼ਾਨ ਘਲਾਏ ਹੈ, ਉੱਥੇ ਸਾਰੇ ਥੋੜੇ ਆਪਣੇ ਸਰੂਪ ਵੀ ਸੁੰਦਰ ਬਣਾਓ, ਇਹਨਾਂ ਗੁਰਦੁਆਰਿਆਂ ਨੂੰ ਬਹਿਣ ਵਾਲੇ ਵੀ ਆਪਾਂ ਬਣ ਜਾਈਏ, ਸੰਗਤ ਸੰਗਤ ਦੀ ਪ੍ਰਥਾ ਵਿੱਚ ਵੀ ਦ੍ਰਿੜ ਹੋਣ ਦੀ ਬਹੁਤ ਵੱਡੀ ਲੋੜ ਹੈ। ਸੋ ਸਾਧ ਸੰਗਤ ਜੀ ਦੀਆਂ ਬੇਨਤੀਆਂ ਤੋਂ ਆਪ ਸਾਰਿਆਂ ਦਾ ਧੰਨਵਾਦ ਕਰਦੇ ਹੋਏ ਉਹਨਾਂ ਦੇ ਜਗਤ ਹਨ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।